एक ओंकार सतगुर प्रसाद वाहिगुरु परमेश्वर एक है। ओंकार प्रकाश रूप है, सतगुरु की प्रसाद कृपा न प्राप्ति होंदी है। सोरठ आदि पुरख आदेश, ओनम श्री सतगुर चरण, घट घट का प्रवेश, एक अनेक विवेक सस। आदि पुरख का भाव है परमेश्वर, आदेश तो भाव है नमस्कार, ओनम तो भाव है भली प्रकार नमस्कार। ओंकार नमस्कार करनी, हाँ जी, चंगी तरह नमस्कार करनी, मत्था टेकना। श्री तो मतलब है शोभा वाला, घट तो मतलब घड़ा, घट का नाम है घड़ी का, जां मटकी जां झजरी जड़ी हुंदी है। परवे तो मतलब है निवास वाला, विवेक तो मतलब है जी ब्रह्म दी एकता दी विचार, शशि नाम चंद्रमा दा। भाई साहब भाई गुरदास साहब जी ने 12 भी लिखियां, और जदों काशी गए उत्थे दे राजे नूं गुरु घर का प्रेमी बनाया। उत्थे गुरु महाराज के प्यार विराग दे विच कवित सवाइयां दी रचना कीती है। कथन करदे हन कि मैं परमात्मा नूं नमस्कार करदा हाँ अते शोभा वडियाई नूं देण वाले सतगुरु दे चरणां विच चंगी तरह यानी प्यार दे नाल मत्था टेकदा हाँ। जिस प्रकार एक चंद्रमा पानी दे भरे हुए जिहड़े घड़े है जां अनेकां घड़े आ घड़ियां उहनां दे विच प्रवेश करदा, उहनां च अक्स पैंदा, इसे तरह उसे विचार दे अनुसार परमात्मा जिहड़ा अनेकां शरीरां रूपी घटां दे विच प्रवेश हो के प्रकाश कर रहा, मैं उस नूं मथा टेकदा हाँ। दोहरा ओनम श्री सतगुर चरण आदि पुरख आदेश, एक अनेक विवेक सर, घट घट का प्रवेश। कथन करते हैं श्री जो माया दे सहत ओंकार परमात्मा का स्वरूप, सतगुरु जी सरगुण स्वरूप हैं, क्योंकि सरगुण जड़ा वो माया नूं जो निर्गुण ग्रहण करता फिर सरगुण स्वरूप धारदा, ते जो ओंकार का स्वरूप सरगुण स्वरूप सतगुरु जी हैं उन्हां दे पवित्र चरणों ते मैं नमस्कार करदा हाँ, जिन्हां दे अंदर आदि पुरख सारिआं दा आदि पुरख परमात्मा आदेश तो मतलब इत्थे प्रवेश है। और जिस तरह एक चंद्रमा बेअंत घड़ियां दे विच घटका में नहीं हुंदा अंदरले हिस्से प्रवेश करदा, इसे विचार दे अनुसार एक जड़ा सारिआं दा आदि पुरख परमात्मा अनेकां घट शरीरां विच अंतशकरणां विच घटका तो मतलब है अंतःकरण उहदे विच निवास कीता होया, जिस ने इस विवेक ज्ञान द्वारा यह निश्चा कीता कि सतगुरु जी उस निरंकार का स्वरूप है। सो सतगुरु जी सरगुण स्वरूप हैं, छंद घट घट का प्रवेश शेष पह कहत ना आवै, नेत नेत कह नेत वेद बंदी जन गावै, आदि मध्य अरंत सुते होत है पुन होनम, आदि पुरख आदेश चरण श्री सतगुर ओनम। ਨੇਤੀ ਦਾ ਮਤਲਬ ਨਾ ਇਤੀ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਬੇਅੰਤ ਹੈ। ਅਤੇ ਬੰਦੀ ਜਨ ਜਿਹੜੇ ਹੁੰਦੇ ਆ ਪਾਟ ਲੋਕ, ਵਡਿਆਈਆਂ ਕਰਦੇ ਆ, ਹੁਣ ਮੈਨੇ ਹੋਣਾ, ਜਿਹੜਾ ਸਾਰਿਆਂ ਸਰੀਰਾਂ ਦੇ ਵਿੱਚ ਅੰਤਸ਼ਕਰਨ ਦੇ ਵਿੱਚ ਪ੍ਰਵੇਸ਼ ਕਰ ਰਿਹਾ, ਆਪਣਾ ਪ੍ਰਕਾਸ਼ ਪਾ ਰਿਹਾ, ਸ਼ੇਸ਼ਨਾਗ ਪਾਸੋਂ ਵੀ ਉਸ ਪਰਮਾਤਮਾ ਦਾ ਜਸ ਕਹਿਣ ਨਾਲ ਅੰਤ ਨਹੀਂ ਆਉਂਦਾ। ਔਰ ਨੇਤੀ ਨੇਤੀ ਤੋਂ ਪਤਲ ਬੇਅੰਤ ਹੈ, ਬੇਅੰਤ ਹੈ। ਜਿਹੜੇ ਵੇਦ ਚਾਰੇ ਵੇਦ ਆ, ਰਿਗ ਯਜੁਰ ਸ਼ਾਮ ਅਤੇ ਅਥਰਵ, ਉਹ ਵੀ ਉਸ ਨੂੰ ਨੇਤੀ ਬੇਅੰਤ ਕਹਿੰਦੇ ਆ। ਅਤੇ ਜਿਹੜੇ ਭੱਟ ਲੋਕ ਹੈ, ਭੱਟ ਲੋਕ ਜਿਹੜੇ ਵਿਦਵਾਨ ਆ, ਉਹਨਾਂ ਵਾਂਗੂ ਵੇਦ ਉਹਦੇ ਗੁਣ ਨੂੰ ਗਾਉਂਦੇ ਹਨ, ਜਸ ਨੂੰ ਕਹਿੰਦੇ ਹਨ। ਬੰਦੀ ਜਨਮੇ ਨੇ ਜਿਹੜੇ ਭੱਟ ਆ, ਔਰ ਜਿਹੜਾ ਆਦਿ ਮੱਧ ਅਰੰਤ, ਜਿਹੜਾ ਸਾਰਿਆਂ ਤੋਂ ਪਹਿਲਾਂ, ਅਤੇ ਔਰ ਪਹਿਲੇ ਸਮੇਂ 'ਚ ਹੋ ਚੁੱਕਾ, ਵਿਚਾਲੇ ਦੇ ਸਮੇਂ 'ਚ, ਅਤੇ ਹੋਤਮੇ ਨੇ ਹੋਣਿਆ, ਹੁਣ ਹੋਵੇਗਾ, ਅਤੇ ਅੰਤਲੇ ਸਮੇਂ 'ਚ ਹੋਵੇਗਾ। ਮਤਲਬ ਭੂਤਕਾਲ, ਵਰਤਮਾਨ ਅਤੇ ਭਵਿੱਖਤਕਾਲ, ਉਹ ਤਿੰਨਾਂ ਕਾਲਾਂ 'ਚ ਪਰਮਾਤਮਾ ਹਮੇਸ਼ਾ ਰਹਿੰਦਾ ਹੈ। ਜੋ ਗੁਰੂ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਸਲੋਕ 'ਚ ਆਚਾਰਿਆ, ਆਦਿ ਸੱਚ ਆਦਿ ਸੱਚ ਹੈ ਪੀ ਸੱਚ, ਨਾਨਕ ਉਸੀ ਪੀ ਸੱਚ, ਭਾਈ ਗੁਰਦਾਸ ਸਾਹਿਬ ਉਸੇ ਦੀ ਵਿਆਖਿਆ ਕਰ ਰਹੇ ਹੈ। ਆਦਿ ਪੁਰਖ ਆਦੇਸ਼ ਚਰਨ ਸ੍ਰੀ ਸਤਿਗੁਰ ਓਨ, ਜਿਹੜਾ ਸਾਰਿਆਂ ਦਾ ਆਦਿ ਪੁਰਖ ਹੈ, ਸਾਰੇ ਹੀ ਦੇਸ਼ਾਂ 'ਚ ਸਮਿਆਂ ਵਿੱਚ ਆਇਆ ਹੋਇਆ, ਉਸ ਵਿੱਚ ਜੋ ਪ੍ਰਵੇਸ਼ ਕਰਨ ਵਾਲੇ ਸਤਿਗੁਰੂ ਜੀ ਹੈ, ਕਿਉਂਕਿ ਸਤਿਗੁਰੂ ਜੀ ਉਹਦੇ 'ਚ ਅਭੇਦ ਸਰੂਪ ਹੈ। ਸ੍ਰੀ ਤੋਂ ਮਤਲਬ ਜਿਹੜੇ ਸੋਭਾ ਵਡਿਆਈ ਵਾਲੇ ਚਰਨਾਂ ਉੱਤੇ ਜੋ ਸਤਿਗੁਰੂ ਜੀ ਦੇ ਪਾਵਨ ਚਰਨ ਕਮਲ ਹੈ, ਉਹ ਨਮ ਭਲੀ ਪ੍ਰਕਾਰ ਚੰਗੇ ਢੰਗ ਨਾਲ ਸਤਿਕਾਰ ਨਾਲ ਮੈਂ ਨਮਸਕਾਰ ਕਰਦਾ ਹਾਂ। ਸੋਰਠਾ ਅਵਗਤ ਅਲੱਖ ਅਭੇਵ ਅਗਮ ਅਪਾਰ ਅਨੰਤ ਗੁਰ ਸਤਿਗੁਰ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ। ਅਵਗਤ ਦਾ ਮਤਲਬ ਹੁੰਦਾ ਅਬ ਮੈਨੇ ਹੁੰਦਾ ਕਠਿਨ, ਗਤ ਮੈਨੇ ਪ੍ਰਾਪਤੀ, ਜਿਹਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ। ਆ ਨਹੀਂ ਅਭਿਅਗਤ, ਜਿਹੜਾ ਸਰੀਰਾਂ ਵਾਲਾ ਨਹੀਂ, ਸਰੀਰ ਤੋਂ ਰਹਿਤ ਨਿਰਗੁਣ ਹੈ। ਅਲੱਖ ਲੱਖ ਮੈਨੇ ਜਾਣਨਾ, ਜਿਹੜਾ ਜਾਣਿਆ ਨਹੀਂ ਜਾਂਦਾ। ਅਗਮ ਗਮ ਹੁੰਦਾ ਕਿਸੇ ਜਗ੍ਹਾ ਪਹੁੰਚਣਾ, ਪਰ ਮਨ ਬਣੀ ਸਰੀਰ ਦੀ ਪਹੁੰਚ ਤੋਂ ਪਰੇ, ਇਸ ਕਰਕੇ ਅਗਮ ਹੈ। ਅਪਾਰ ਜਿਹਦਾ ਅਤੇ ਉਰਾਰ ਪਾਰ, ਜਿਹੜਾ ਪਾਇਆ ਨਹੀਂ ਜਾਂਦਾ, ਪਾਰਾਵਾਰ ਨਹੀਂ ਪਾਇਆ ਜਾਂਦਾ। ਅਨੰਤ ਜਿਹਦਾ ਅੰਤ ਨਹੀਂ ਜਾਣਿਆ ਜਾਂਦਾ। ਪਾਰ ਬ੍ਰਹਮ ਜਿਹੜਾ ਵਿਆਪਕ ਹੈ, ਜੋ ਪਰੇ ਹੈ, ਔਰ ਵਿਆਪਕ ਭਾਵ ਵਿਆਪਕ ਤਾਂ ਹੈ ਪਰ ਮਨ ਬਾਣੀ ਅਤੇ ਸਰੀਰ ਦੀ ਪਹੁੰਚ ਤੋਂ ਪਰੇ ਹੈ। ਅਥਵਾ ਆਤਮਾ ਦੀ ਜਿਹੜੀ ਨਿਰਗੁਣਾਵੀ ਥਾਂ ਆ, ਉੱਥੇ ਪਹੁੰਚਣਾ ਬੜਾ ਔਖਾ। ਜਿਹੜਾ ਪੂਰਨ ਬ੍ਰਹਮ ਹੈ, ਸਾਰੀਆਂ ਦਸ਼ਾਂ ਵਿੱਚ ਵਿਆਪਕ ਹੈ, ਅਥਵਾ ਆਤਮਾ ਦੀ ਸਰਗੁਣ ਅਵਸਥਾ। ਹੁਣ ਕਥਨ ਕਰਦੇ ਹਨ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਜਿਹੜਾ ਅਵਗਤ ਹੈ ਔਰ ਅਲੱਖ ਹੈ, ਅਭੇਵ ਆ, ਅਗਮ ਆ, ਅਪਾਰ ਆ, ਅੰਤੋਂ ਰਹਿਤ ਹੈ, ਅਗਿਆਨ ਰੂਪੀ ਹਨੇਰੇ ਦਾ ਨਾਸ ਕਰਨ ਵਾਲਾ, ਗੋਮਿਨੇ ਹਨੇਰਾ ਰੂਮਿਨੇ ਪ੍ਰਕਾਸ਼, ਗਿਆਨ ਸਰੂਪ ਪ੍ਰਕਾਸ਼ ਹੋਣ, ਜੋ ਆਤਮਾ ਦੀ ਨਿਰਗੁਣ ਅਤੇ ਸਰਗੁਣ ਅਵਸਥਾ, ਉਹਦਾ ਨਾਮ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ। ਕਿ ਆਪੇ ਉਹ ਨਿਰਗੁਣ ਆ, ਆਪੇ ਸਰਗੁਣ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਨ ਸਗਲੀ ਮੋਹੀ, ਉਹ ਨਿਰਗੁਣ ਸਰਗੁਣ ਸਰੂਪ ਦੁਨੀਆਂ ਦੇ ਭਲੇ ਲਈ ਧਾਰਦਾ ਹੈ। ਦੋਹਰਾ ਅਗਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ। ਕਥਨ ਕਰਦੇ ਹਨ ਕਿ ਜਿਹੜਾ ਪਰਾਬੰਦੀ ਵਿਸ਼ੇ ਬ੍ਰਹਮ ਭਾਵ ਨਿਰਗੁਣ ਆਤਮ ਅਗਾਮਿਆ ਅਪਾਰਿਆ ਅਨੰਤਿਆ ਅਵਗਤਿਆ ਅਲਖਿਆ ਭੇਵਿਆ ਸਾਰਿਆਂ ਤੋਂ ਗੁਰਨਾ ਵੱਡਾ ਆ ਔਰ ਉਸਦੇ ਸਰਗੁਣ ਸਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਛੰਦ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵ ਹੈ ਨਾਦ ਬਾਦ ਬਿਸਮਾਦ ਰਾਗ ਰਾਗਨ ਗੁਣ ਗਾਵ ਹੈ ਸੁਨ ਸਮਾਦ ਅਗਾਧ ਸਾਧ ਸੰਗਤ ਸਭ ਪਰੰਪਰ ਅਵਗਤ ਅਲਖ ਭੇਵ ਅਗਮ ਅਗਮਿਤ ਅਪਰੰਪਰ। ਹੁਣ ਕਥਨ ਕਰਦੇ ਹਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਸਾਰੇ ਦੇਵੀ ਦੇਵਤੇ ਧਿਆਉਂਦੇ ਆ ਤੁਹਾਡਾ ਧਿਆਨ ਵੇਦਕ ਅਤੇ ਬਾਸਣ ਖੜ੍ਹੇ ਸਮਝੋ ਉਹਦੀ ਵਿਆਖਿਆ ਹੀ ਕੀਤੀ ਹੈ ਤਾਂ ਹੀ ਇਹਦੀ ਬਾਣੀ ਨੂੰ ਪੂੰਜੀ ਗਿਆ। ਨਾਦ ਨਾਮ ਹੁੰਦਾ ਸ਼ਬਦ ਦਾ ਵਰਤਮਾਨ ਇੱਕ ਸ਼ਬਦ ਹੁੰਦਾ ਵਰਣ ਆਤਮਕ ਇੱਕ ਹੁੰਦਾ ਧੁਨ ਆਤਮਕ ਸ਼ਬਦ ਵਰਣ ਆਤਮਕ ਜਿਹੜਾ ਬੋਲਣ ਦੇ ਵਿੱਚ ਆਉਂਦਾ ਹੈ ਅਤੇ ਧੁਨ ਆਤਮਕ ਹੈ ਜਿਵੇਂ ਘੜਿਆਲ 'ਤੇ ਆਪਾਂ ਥੋੜ੍ਹਾ ਮਾਰਦੇ ਹਾਂ ਕੁਝ ਸਮ ਲਈ ਟਾਈਮ ਲਈ ਆਵਾਜ਼ ਨਿਕਲਦੀ ਹੈ ਉਹਨੂੰ ਧੁਨ ਕਹਿ ਦਿੰਦੇ ਅਤੇ ਜਿਹੜਾ ਆਤਮਕ ਸ਼ਬਦ ਹੈ ਉਹਨੂੰ ਨਾਦ ਕਿਹਾ ਜਾਂਦਾ ਅਥਵਾ ਨਾਦ ਦੇ ਦੋ ਹਿੱਸੇ ਇੱਕ ਗੂੰਜ ਰੂਪ ਹੈ ਦੂਜਾ ਅੱਖਰਾਂ ਦੇ ਬੋਲਣ ਵਿੱਚ ਹੈ। ਜਿਹੜਾ ਗੂੰਜ ਰੂਪ ਹੈ ਉਹ ਹੈਗਾ ਧੁਨ ਆਤਮਕ ਜਿਹੜਾ ਬੋਲਣ 'ਚ ਆਉਂਦਾ ਵਰਨ ਆਤਮ ਵਰਨ ਨਾਮ ਅੱਖਰਾਂ ਦਾ ਔਰ ਨਾਦ ਬਾਦ ਬਿਸਮਾਦ ਰਾਗ ਰਾਗਨ ਗੁਣ ਗਾਵ ਹੈ। ਹੁਣ ਛੇ ਰਾਗ ਮੰਨੇ ਅਤੇ ਆਪਣੀਆਂ ਜਿਹੜੀਆਂ 30 ਰਾਗਣੀਆਂ 30 ਰਾਗਣੀਆਂ ਦੇ ਸਹਿਤ 30 ਰਾਗਣੀਆਂ ਦੇ ਸਹਿਤ ਫਿਰ ਹੈਰਾਨ ਅਸਚਰਜ ਹੋ ਕੇ ਬਾਜੀਆਂ ਨਾਲ ਜਿਸ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਉਹ ਰਾਗ ਰਾਗਣੀਆਂ ਗਾਉਂਦੇ ਆ। ਸੁਨ ਸਮਾਧ ਅਗਾਧ ਸਾਧ ਸੰਗਤ ਸਭ ਪਰੰਪਰ ਫਿਰ ਸਾਧ ਸੰਗਤ ਪਰੰਪਰਾ ਤੋਂ ਅਗਾਧ ਜਿਹੜਾ ਡੂੰਘਿਓ ਡੂੰਘਾ ਸੁਨ ਸਮਾਧੀ ਦੇ ਨਾਲ ਅਵਗਤ ਅਲਖ ਭੇਵ ਅਗਮ ਅਗਮਤ ਪਰੰਪਰ ਫਿਰ ਅਵਗਤ ਜਿਹੜਾ ਚਲਾਏਮਾਨ ਨਹੀਂ ਹੁੰਦਾ ਅਲੱਖ ਲਖਿਆ ਨਹੀਂ ਜਾਂਦਾ ਜਿਹਦਾ ਭੇਵ ਨਹੀਂ ਪਾਇਆ ਜਾਂਦਾ ਅਗਮ ਤੋਂ ਮਨ ਬਾਣੀ ਦੀ ਅਵਿਸ਼ੇ ਹੈ ਉਰੇ ਤੋਂ ਉਰੇ ਆ ਅਤੇ ਪਰੇ ਤੋਂ ਪਰੇ ਆ ਔਰ ਸਾਰੇ ਸਥਾਨਾਂ ਵਿੱਚ ਵਿਆਪਕ ਜਾਣ ਕੇ ਹਾਂਜੀ ਜਿਹੜੇ ਗੁਰਮੁਖ ਹੈ ਹਾਂਜੀ ਜਾਂ ਸਾਧ ਸੰਗਤ ਹੈ ਉਹਦੇ ਸਿਮਰਨ ਅਤੇ ਪੂਜਾ ਕਰ ਰਹੀ ਹੈ। ਸੋਰਠਾ ਜਗਮਗ ਜੋਤ ਸਰੂਪ ਪਰਮ ਜੋਤ ਮਿਲ ਜੋਤਮਹਿ ਅਦਭੁਤ ਅਤ ਹੈ ਅਨੂਪ ਪਰਮ ਤੰਤ ਤਤ ਹੈ ਮਿਲਿਓ। ਜਗਮਗ ਮਤ ਹੁੰਦਾ ਝਿਰਮਿਲ ਝਿਰਮਿਲ ਕਰਨਾ ਜੋਤ ਜੋਤੀ ਜੋਤ ਨਾਮ ਹਾਂਜੀ ਸੂਰਜ ਚੰਦਰਮਾ ਆਦਿਕ ਜਿਹੜੇ ਹੈ ਇਹ ਜੋਤਾਂ ਨੂੰ ਰੋਸ਼ਨ ਕਰਨ ਵਾਲੀ ਜੋਤ ਕਿਹੜੀ ਹੈ ਪਰਮ ਜੋਤ ਆ ਖੱਟ ਜੋਤੀਆਂ ਸੂਰਜ ਹੈ ਚੰਦਰਮਾ ਤਾਰੇ ਹੈ ਬਿਜਲੀ ਹੈ ਅੱਗ ਹੈ ਅਤੇ ਬੁੱਧੀ ਹੈ ਇਹ ਛੇ ਜੋਤੀਆਂ ਮੰਨੀਆਂ ਪਰਤੇ ਪ੍ਰਕਾਸ਼ ਹੈ ਉਹ ਸੁਤੇ ਪ੍ਰਕਾਸ਼ ਹੈ ਇਹ ਜਿਹੜੇ ਪ੍ਰਕਾਸ਼ ਹੈ ਇਹ ਉਹ ਤੋਂ ਪ੍ਰਕਾਸ਼ ਲੈ ਕੇ ਗਾਹਾਂ ਪ੍ਰਕਾਸ਼ ਕਰਦੇ ਸਮਝੋ ਇਹਦਾ ਹੀ ਅਨੁਵਾਦ ਆ ਅਤੇ ਇਸ ਕਹਿ ਚਾਨਣ ਸਾਹਿਬ ਮੈਂ ਚਾਨਣ ਹੋਏ ਮੈਂ ਤੂੰ ਮੈਨੇ ਹਾਂਜੀ ਮੈਂ ਰੂਪ ਆ ਅਦਭੁਤ ਤੂੰ ਭਾਵ ਬੜਾ ਅਸਚਰਜ ਆ ਅੰਤਰ ਮੈਨੇ ਹਾਂਜੀ ਬਹੁਤ ਅਨੂਪ ਅਨੂਪ ਜਿਹਦੀ ਉਪਮਾ ਨਹੀਂ ਕੀਤੀ ਜਾਂਦੀ ਪਰਮ ਤੱਤ ਪੰਜ ਤੱਤ ਕਿਹੜੇ ਪ੍ਰਿਥਵੀ ਜਲ ਆ ਅੱਗ ਆ ਹਵਾ ਅਤੇ ਆਕਾਸ਼ ਜਦੋਂ ਪੈਦਾ ਹੋਏ ਉਹਦਾ ਨਾਮ ਪਰਮ ਤੱਤ ਆ ਜਿਹੜਾ ਜੋਤ ਝਿਲਮਿਲ ਝਿਲਮਿਲ ਕਰਦੀ ਹੈ ਉਸ ਜੋਤ ਦੇ ਨਾਲ ਆਪਣਾ ਸਰੂਪ ਮਿਲ ਕੇ ਪਰਮ ਜੋਤੀ ਸਰੂਪ ਔਰ ਬੜਾ ਅਸਚਰਜ ਅਤੇ ਉਪਮਾ ਤੋਂ ਰਹਿਤ ਹੋਇਆ ਉਹ ਤੱਤ ਨਾਲ ਮਿਲ ਕੇ ਪਰਮ ਤੱਤ ਸਰੂਪ ਹੋ ਗਿਆ ਹੈ। ਦੋਹਰਾ, ਪਰਮ ਜੋਤ ਮਿਲ ਜੋਤ ਮੈਂ ਜਗਮਗ ਜੋਤ ਸਰੂਪ, ਪਰਮ ਤੱਤ ਮਿਲ ਤੱਤੈ ਮਿਲਿਓ ਅਦਭੁਤ ਅਤਹਿ ਅਨੂਪ। ਫਿਰ ਪਰਮ ਜੋਤੀ ਕੌਣ ਹੈ? ਨਿਰੰਕਾਰ ਪਰਮੇਸ਼ਰ। ਉਹਦੀ ਜੋਤ ਨਾਲ ਮਿਲ ਕੇ ਸਤਿਗੁਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤ ਸਰੂਪ ਹੋ ਕੇ ਗਿਆਨ ਦਾ ਉਜਿਆਲਾ ਮੈਨੇ ਪ੍ਰਕਾਸ਼ ਕਰ ਰਹੇ। ਫਿਰ ਉਹ ਤੱਤਾਂ ਨਾਲ ਮਿਲ ਕੇ ਐਸਾ ਪਰਮ ਤੱਤ ਹੋਇਆ ਜਿਹੜਾ ਕਿ ਵੱਡਾ ਹੀ ਅਸ਼ਚਰਜ ਆ ਅਤੇ ਉਪਮਾ ਤੋਂ ਰਹਿਤ ਹੈ। ਉਹਦੀ ਉਪਮਾ ਕੀਤੀ ਨਹੀਂ ਜਾਂਦੀ, ਕੋਈ ਉਪਮੇਯ ਨਹੀਂ ਹੈ ਜੀ ਕਿ ਫਲਾਨਾ ਫਲਾਨੇ ਵਰਗਾ ਉਪਮਾ ਦੇ ਦੀਦੀ ਹੈ, ਪਰ ਉਹਦੀ ਉਪਮਾ ਕੀ ਨਾ ਦਿਸੀ ਹੈ ਵੀ ਫਲਾਨੇ ਵਰਗਾ। ਛੰਦ ਅਦਭੁਤ ਅਤਹਿ ਅਨੂਪ ਰੂਪ ਪਾਰਸ ਕਹਿ ਪਰਸ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਜਿਹੜਾ ਉਹ ਬਹੁਤ ਹੀ ਅਸਚਾਰਜ ਰੂਪ ਹੈ, ਉਪਮਾ ਤੋਂ ਰਹਿਤ ਹੈ, ਅਤੇ ਪਾਰਸ ਦਾ ਵੀ ਪਾਰਸ ਹੈ। ਹੁਣ ਪਾਰਸ ਜਿਹੜਾ ਠੀਕ ਹੈ ਸੱਤਾਂ ਧਾਤਾਂ ਨੂੰ ਸੋਨਾ ਬਣਾਉਂਦਾ, ਪਰ ਪਾਰਸ ਉਹਨਾਂ ਨੂੰ ਪਾਰਸ ਨਹੀਂ ਬਣਾ ਸਕਦਾ, ਅਤੇ ਗੁਰੂ ਸਾਹਿਬ ਆਪਣਾ ਰੂਪ ਦੇ ਦਿੰਦੇ ਆ। ਗੁਰ ਅੰਗਦ ਮਿਲ ਅੰਗ ਸੰਗ ਮਿਲ ਸੰਗ ਉਧਾਰਸ। ਦੇਖੋ ਪ੍ਰਤੱਖ ਮਿਸਾਲ ਆ ਕਿ ਸਤਿਗੁਰੂ ਜੀ ਨੇ ਹਾਂਜੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਨਾਲ ਮਿਲ ਕੇ, ਪਹਿਲਾਂ ਉਹਨਾਂ ਦਾ ਨਾਮ ਲੈਣਾ ਜੀ ਸੀ, ਧੰਨ ਗੁਰੂ ਅੰਗਦ ਸਾਹਿਬ ਜੀ ਬਣ ਗਏ, ਫਿਰ ਜਿਹਨਾਂ ਨਾਲ ਮਿਲ ਕੇ ਕਿੰਨਿਆਂ ਦਾ ਸੰਗ, ਕਿੰਨਿਆਂ ਨੂੰ ਸੰਗ ਸਾਥ ਦੇ ਕੇ ਉਹਨਾਂ ਦਾ ਆਧਾਰ ਹੋਇਆ, ਕਲਿਆਣ ਹੋਈ। ਅਕਲ ਕਲਾ ਭਰਪੂਰ ਸੂਤ ਗਤ ਓਤ ਪੋਤ ਮੈਂ। ਫਿਰ ਜਿਹੜੇ ਅਕਲ ਦੀ ਸ਼ਕਤੀ ਨਾਲ ਕਲਾ ਨਾਲ ਪੂਰਨ ਆ, ਅਤੇ ਮਹੀ ਨਾਮ ਧਰਤੀ ਦੇ ਵਿੱਚ ਓਤ ਪੋਤ ਮੈਨੇ ਤਾਣੇ ਪੇਟੇ ਦੇ ਸੂਤਰ ਦੀ ਨਹੀਂ ਆਈ। ਅਕਲ ਕਲਾ ਭਰਪੂਰ ਸੂਤਰ ਗਤ ਓਤ ਪੋਤ ਮੈਂ, ਔਰ ਓਤ ਪੋਤ ਹੁੰਦਾ ਆਪਸ ਵਿੱਚ ਭੇਦ ਹੋਣਾ, ਤਾਣੇ ਪੇਟੇ ਦੀ ਨਹੀਂ ਆਈ। ਔਰ ਸੂਤਰ ਦੀ ਰੀਤੀ ਮੁਤਾਬਕ ਗੁਰੂ ਚੇਲੇ ਦੀ ਜਿਹੜੀ ਸੰਧੀ ਹੈ ਹਾਂਜੀ ਆਪਸ ਵਿੱਚ ਮਿਲੀ ਹੋਈ ਹੈ, ਉਹ ਸੰਧੀ ਜਿਹੜੀ ਹੈ ਆਪਸ ਵਿੱਚ ਮਿਲੀ ਹੋਈ ਹੈ। ਜਿਵੇਂ ਹੁਣ ਆ ਕੱਪੜਾ ਬਣਾਇਆ, ਇੱਕ ਤਾਣਾ ਆ ਅਤੇ ਇੱਕ ਪੇਟਾ ਆ, ਦੋਨੋਂ ਰਲ ਕੇ ਇੱਕ ਹੋ ਗਿਆ। ਇਸ ਤਰ੍ਹਾਂ ਗੁਰੂ ਅਤੇ ਚੇਲਾ ਮਿਲ ਕੇ ਇੱਕ ਸਰੂਪ ਹੋ ਗਿਆ। ਜਗਮਗ ਜੋਤ ਸਰੂਪ ਜੋਤ ਮਿਲ ਜੋਤ ਜੋਤ ਮਹਿ। ਜੋਤੀ ਸਰੂਪ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਜਿਹੜੀ ਜੋਤ ਸੀ ਸਮਾਨ, ਜਗਮਗ ਜਗਮਗ ਕਰਦੇ ਆ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਦੀ ਜੋਤੀ ਨਾ ਮਿਲਣ ਕਰਕੇ ਹਾਂਜੀ ਇਸ ਧਰਤੀ ਸੰਸਾਰ ਦੇ ਵਿੱਚ ਉਹ ਜੋਤੀ ਰੂਪ ਹੋ ਗਏ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਭੇਦ ਸਰੂਪ ਹੋ ਗਏ। ਸੋਰਠਾ, ਅੰਮ੍ਰਿਤ ਦ੍ਰਿਸ਼ਟ ਨਿਵਾਸ ਅੰਮ੍ਰਿਤ ਬਚਨ ਅਨਹਦ ਸ਼ਬਦ, ਸਤਿਗੁਰ ਅਮਰ ਪ੍ਰਗਾਸ ਮਿਲ ਅੰਮ੍ਰਿਤ ਅੰਮ੍ਰਿਤ ਪਏ। ਅੰਮ੍ਰਿਤ ਦਾ ਮਤਲਬ ਮੌਤ ਤੋਂ ਰਹਿਤ ਅਵਸਥਾ ਕਰਨ ਵਾਲੀ ਵਸਤੂ, ਅੰਮ੍ਰਿਤ ਦਾ ਦੂਜਾ ਅਰਥ ਜੀਵਨ ਆ, ਅਤੇ ਇਸ ਵਾਸਤੇ ਪ੍ਰਗਾਸ ਨਾਮ ਚਾਨਣ ਦਾ ਆ, ਹਾਂਜੀ ਪ੍ਰਗਾਸ ਨਾਮ ਚਾਨਣ ਦਾ ਆ। ਹਜ਼ੂਰ ਕਹਿੰਦੇ ਜਿਨ੍ਹਾਂ ਦੀ ਜਿਹੜੀ ਮਿਹਰ ਦੀ ਨਜ਼ਰ ਸੀ ਉਹਦੇ ਵਿੱਚ ਅੰਮ੍ਰਿਤ ਦਾ ਨਿਵਾਸ ਹੈ, ਔਰ ਜਿਨ੍ਹਾਂ ਦੇ ਜਿਹੜੇ ਬਚਨ ਆ ਉਹ ਅੰਮ੍ਰਿਤ ਦੇ ਸਮਾਨ ਆ, ਅਤੇ ਅਨਹਦ ਸ਼ਬਦ ਰੂਪ ਹੈ, ਉਹਨਾਂ ਦੀ ਹੱਦ ਸੀਮਾ ਨਹੀਂ ਕਿ ਉਹਨਾਂ ਦਾ ਕੋਈ ਮੁਕਾਬਲਾ ਕਰ ਸਕੇ। ਫਿਰ ਐਸੇ ਜੋ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ਼੍ਰੀ ਗੁਰੂ ਅੰਗਦ ਦੇਵ ਦਾ ਰੂਪ ਬਣ ਗਏ, ਅੰਮ੍ਰਿਤ ਨੂੰ ਮਿਲ ਕੇ ਅੰਮ੍ਰਿਤ ਰੂਪ ਹੋ ਗਏ। ਇਹ ਸਤਿਗੁਰੂ ਜੀ ਦੀ ਮਹਿਮਾ 'ਚ ਦੱਸਦੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪ੍ਰੇਮੇ ਕੋਹੜੇ ਦਾ ਜਿਹੜਾ ਸਰੀਰ ਸੀ ਉਹ ਕੋਹੜ ਰੋਗ ਨਾਲ ਸਾਰਾ ਗਲਿਆ ਹੋਇਆ ਸੀ, ਉਹ ਸਰੀਰ ਨੂੰ ਮੁੜ ਕੇ ਹਾਂਜੀ ਕਾਂਚਨ ਨੂੰ ਸ਼ੁੱਧ ਸਾਫ ਰੋਗ ਤੋਂ ਰਹਿਤ ਪਵਿੱਤਰ ਕਰਤਾ, ਕੇਵਲ ਉਹਦੇ ਸਰੀਰ ਨੂੰ ਅੱਖਾਂ ਨਾਲ ਇੱਕ ਵਾਰੀ ਵੇਖ ਕੇ ਹੀ ਕਰ ਦਿੱਤਾ, ਕੋਈ ਦਵਾਈ ਬੂਟੀ ਥੋੜ੍ਹੀ ਖਿਲਾਈ ਮਿਹਰ ਦੀ ਦ੍ਰਿਸ਼ਟੀ ਨੂੰ। ਇਸ ਵਾਸਤੇ ਉਹਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਦੇ ਨਿਵਾਸ ਦਾ ਕਥਨ ਕੀਤਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇੱਕ ਮਾਈ ਦਾ ਪੁੱਤਰ ਮਰ ਗਿਆ ਜਾਣ ਕੇ, ਹੈਂ ਅਤੇ ਉਹ ਵਿਧਵਾ ਸੀ ਅਤੇ ਬਿਰਧ ਸੀ, ਉਹਦੇ ਦੁੱਖ ਵਾਲੇ ਬੈਣ ਬਚਨ ਸੁਣ ਕੇ ਹੁਕਮ ਕੀਤਾ ਕਿ ਜਿੰਨਾ ਚਿਰ ਭਾਈ ਸਾਡਾ ਸਰੀਰ ਸ਼੍ਰੀ ਗੋਬਿੰਦਵਾਲ ਸਾਹਿਬ 'ਚ ਰਹੇਗਾ, ਕਿਸੇ ਵੀ ਮਾਤਾ ਪਿਤਾ ਸਾਹਮਣੇ ਉਹਨਾਂ ਦਾ ਪੁੱਤਰ ਨਹੀਂ ਮਰੇਗਾ। ਕਹਿੰਦੇ ਐਸਾ ਹੀ ਹੋਇਆ। ਇਸ ਵਾਸਤੇ ਜਿਹੜੇ ਆਪ ਦੇ ਬਚਨ ਆ ਉਹ ਵੀ ਅੰਮ੍ਰਿਤ ਸਰੂਪ ਹੈ, ਕਿਉਂਕਿ ਭਾਈ ਗੁਰਦਾਸ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਸੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਅਤੇ ਉਹਨਾਂ ਦੇ ਭਰਾ ਖੇਮਰਾਜ ਅਤੇ ਈਸ਼ਰਦਾਸ ਉਹਨਾਂ ਦੇ ਈਸ਼ਰਦਾਸ ਦੇ ਪੁੱਤਰ ਸੀ, ਦੂਜਿਆਂ ਦੇ ਬਾਬਾ ਸਾਵਣ ਮੱਲ ਸੀ। ਇਹ ਦੋਨੋਂ ਮਹਾਰਾਜ ਭਤੀਜੇ ਜਿੱਥੇ 22 ਮੰਜੀਆਂ ਅਤੇ 72 ਪੀੜ੍ਹੇ ਮਾਈਆਂ ਨੂੰ ਦਿੱਤੇ ਉੱਥੇ ਇਹਨਾਂ ਨੂੰ ਬੜਾ ਵਿਦਵਾਨ ਬਣਾਇਆ, ਔਰ ਦੋਨੋਂ ਬਾਲ ਜਤੀ ਰਹਿ ਕੇ ਬਾਬਾ ਸਾਵਣ ਮੱਲ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਦੂਰ ਦੁਰਾਡਿਆਂ 'ਚ ਵਿਚਰ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਦਾ ਪ੍ਰਚਾਰ ਕੀਤਾ। ਇਹ ਆਗਰੇ ਦੇ ਇਲਾਕੇ 'ਚ ਪ੍ਰਚਾਰ ਵਾਸਤੇ ਬਾਬਾ ਸਾਵਣ ਮੱਲ ਪਹਾੜ ਦੇ ਇਲਾਕੇ ਜਾ ਕੇ ਹਰੀਚੰਦ ਆਦਿਕ ਜਿਹੜੇ ਰਾਜੇ ਸੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋੜਿਆ। ਦੋਹਰਾ ਅੰਮ੍ਰਿਤ ਬਚਨ ਅਨਹਦ ਸ਼ਬਦ ਅੰਮ੍ਰਿਤ ਦ੍ਰਿਸ਼ਟ ਨਿਵਾਸ ਮਿਲ ਅੰਮ੍ਰਿਤ ਅੰਮ੍ਰਿਤ ਭਏ ਸਤਿਗੁਰ ਅਮਰ ਪ੍ਰਗਾਸ। ਅਨਹਦ ਸ਼ਬਦ ਦੇ ਸਮਾਨ ਜਿਨ੍ਹਾਂ ਦੇ ਪਵਿੱਤਰ ਜਿਹੜੇ ਅੰਬੋਲਕ ਬਚਨ ਉਹ ਵੀ ਅੰਮ੍ਰਿਤ ਰੂਪ ਹੈ, ਔਰ ਜਿਨ੍ਹਾਂ ਦੀ ਜਿਹੜੀ ਪਵਿੱਤਰ ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਦਾ ਨਿਵਾਸ, ਐਸੇ ਗੁਰੂ ਜਿਹੜੇ ਉਹਨਾਂ ਦਾ ਸਰੂਪ ਧੰਨ ਗੁਰੂ ਅਮਰਦਾਸ ਹੈ, ਅੰਮ੍ਰਿਤ ਨੂੰ ਮਿਲ ਕੇ ਸਤਿਗੁਰੂ ਅਮਰਦਾਸ ਜੀ ਅੰਮ੍ਰਿਤ ਰੂਪ ਹੋ ਗਏ। ਛੰਦ ਸਤਿਗੁਰ ਅਮਰ ਪ੍ਰਗਾਸ ਦਾਸ ਚਰਨਾਮਤ ਪਾਵੈ ਕਾਮ ਨਾਮ ਨਿਹਕਾਮ ਪਰਮ ਪਦ ਸਹਿਜ ਸਮਾਵੈ ਗੁਰਮੁਖ ਸੰਦ ਸੁਗੰਧ ਸਾਧ ਸੰਗਤ ਨਿਜ ਆਸਨ ਅੰਮ੍ਰਿਤ ਦ੍ਰਿਸ਼ਟ ਅੰਮ੍ਰਿਤ ਮੁਖ ਬਚਨ ਪ੍ਰਗਾਸਨ। ਭਾਈ ਗੁਰਦਾਸ ਸਾਹਿਬ ਕਥਨ ਕਰਦੇ ਆ ਪ੍ਰਗਾਸ਼ ਨਾਮ ਦੇਵ ਦਾ ਤਾਸ ਉਹਨਾਂ ਦਾ ਚਰਨਾਮ ਜਿਹੜਾ ਚਰਨਾਂ ਦਾ ਅੰਮ੍ਰਿਤ ਚਰਨ ਪੌਲ ਕਾਮਨ ਕਾਮਨਾ ਸਵਾਰਥ ਪਰਮ ਪਦ ਕੇਵਲ ਇੱਕੋ ਇੱਕ ਮੋਕਸ਼ ਪਦਵੀ ਅਭੇਦ ਅਵਸਥਾ, ਹਾਂਜੀ ਅਤੇ ਜਿਹੜਾ ਅਭੇਦਤਾ ਦਾ ਸੁਖ ਆ ਪ੍ਰਗਾਸਨ ਮੈਨੇ ਪ੍ਰਗਟ ਕਰਦੇ, ਸੰਧੀ ਮੈਨੇ ਹੁੰਦਾ ਮਲਾਪ, ਸੁਗੰਧ ਮੈਨੇ ਹੁੰਦਾ ਸੁਗੰਧੀ ਜਾਂ ਬਾਸ਼ਨਾ ਵਡਿਆਈ ਰੂਪ, ਨਿਜ ਆਸਨ ਆਤਮਾ ਸੁਖ ਦੀ ਜਿਹੜੀ ਸਥਿਤੀ ਉਹਨੂੰ ਨਿਜ ਆਸਨ ਕਹਿੰਦੇ। ਧੰਨ ਸ਼੍ਰੀ ਗੁਰੂ ਅਮਰਦਾਸ ਅੰਮ੍ਰਿਤ ਸਰੂਪ ਹੈ, ਜਿਸ ਕਿਸੇ ਨੇ ਉਹਨਾਂ ਦੇ ਚਰਨਾਂ ਦੇ ਚਰਨਾਮਤ ਨੂੰ ਪਾਵੇਗਾ। ਕਾਮ ਨਾਮ ਨਿਹਕਾਮ ਪਰਮਪਦ ਸਹਿ ਸਮਾਵੈ ਜਿਸ ਦਾ ਨਾਮ, ਹਾਂਜੀ ਔਰ ਕਾਮ ਕੀ ਹੈ ਉਹ ਪੁਰਸ਼ ਉਸ ਕਾਮ ਤੋਂ ਰਹਿਤ ਹੋ ਕੇ ਕਾਮਨਾ ਤੋਂ ਰਹਿਤ ਹੋ ਕੇ ਸਹਿਜੇ ਹੀ ਪਰਮ ਪਦ ਵਿੱਚ ਸਮਾ ਜਾਏਗਾ। ਕਾਮ ਦਾ ਮਤਲਬ ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ, ਜਿੰਨੀਆਂ ਵੀ ਮਨ ਦੀਆਂ ਕਾਮਨਾ ਇੱਛਾ ਉਹਨਾਂ ਨੂੰ ਕਾਮ ਕਹਿ ਦਿੰਦੇ ਆ, ਕਿਉਂਕਿ ਇੱਕ ਧਰਮ ਹੁੰਦਾ ਅਰਥ ਮਾਇਆ ਕਾਮ ਕਾਮਨਾ ਅਤੇ ਮੋਕਸ਼ ਮੁਕਤੀ। ਗੁਰਮੁਖ ਸੰਧ ਸੁਗੰਧ ਸਾਧ ਸੰਗਤ ਨਿਜ ਆਸਨ, ਗੁਰਮੁਖਾਂ ਦੇ ਸੰਧੀ ਮਲਾਪ ਦੀ ਜਿਹੜੀ ਸੁਗੰਧੀ ਵਡਿਆਈ ਹੈ ਉਹ ਗੁਰੂ ਕੀ ਸੰਗਤ 'ਚ ਫੈਲ ਜਾਏਗੀ ਪਸਰ ਜਾਏਗੀ, ਅਤੇ ਜਿਹੜਾ ਆਤਮਾ ਸੁਖ ਰੂਪੀ ਨਿਜ ਸਥਾਨ ਵਿੱਚ ਨਿਵਾਸ ਹੋ ਜਾਏਗਾ, ਆਤਮਾ ਪਦ ਵਿੱਚ ਨਿਵਾਸ ਹੋ ਜਾਏਗਾ। ਅੰਮ੍ਰਿਤ ਦ੍ਰਿਸ਼ਟ ਨਿਵਾਸ ਅੰਮ੍ਰਿਤ ਮੁੱਖ ਬਚਨ ਪ੍ਰਗਾਸ, ਜਿਨ੍ਹਾਂ ਦੀ ਜਿਹੜੀ ਦ੍ਰਿਸ਼ਟੀ ਉਹਦੇ 'ਚ ਵੀ ਅੰਮ੍ਰਿਤ ਦਾ ਨਿਵਾਸ ਹੈ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਨੇ ਰੀਠੇ ਵੱਲ ਦੇਖਿਆ ਰੀਠਾ ਮਿੱਠਾ ਹੋ ਗਿਆ, ਹਾਂਜੀ ਕੌੜੇ ਰਾਗ ਸੱਜਣ ਠਾਕ ਭੂਮੀਆਂ ਚੋਰਾਂ ਦੀ ਦ੍ਰਿਸ਼ਟੀ ਨਾ ਕੈਸੇ ਗੁਰਮੁਖ ਜੀਵਨ ਵਾਲੇ ਬਣ ਗਏ। ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਜਿਹੜੇ ਅੰਮ੍ਰਿਤ ਰੂਪੀ ਬਚਨ ਆ ਸਤਿਗੁਰੂ ਜੀ ਗਿਆਨ ਦਾ ਪ੍ਰਕਾਸ਼ ਕਰਦੇ ਆ। ਹੁਣ ਗੁਰੂ ਰਾਮਦਾਸ ਸਾਹਿਬ ਦੀ ਉਪਮਾ 'ਚ ਕਥਨ ਕਰਦੇ ਆ, ਕਿਉਂਕਿ ਭਾਈ ਗੁਰਦਾਸ ਸਾਹਿਬ ਆਪਣੇ ਛਿਆਂ ਗੁਰੂਆਂ ਤੱਕ ਦਰਸ਼ਨ ਦੀਦਾਰ ਕੀਤੇ, ਉਹਨਾਂ ਦੀ ਸੰਗਤ ਪ੍ਰਾਪਤ ਹੋਈ ਹੈ ਗੁਰੂ ਅਮਰਦਾਸ ਸਾਹਿਬ ਤੋਂ ਲੱਗ ਕੇ। ਸੋਰਠਾ ਬ੍ਰਹਮਾਸਨ ਬਿਸਰਾਮ ਗੁਰ ਭਏ ਗੁਰਮੁਖ ਸੰਧ ਮਿਲ ਗੁਰਮੁਖ ਰਮਤਾ ਨਾਮ ਰਾਮ ਨਾਮ ਗੁਰਮੁਖ ਭਏ। ब्रह्म आसन हुंदा आत्म सुख दी प्राप्ति रूपी स्थान। और विश्राम हुंदा निवास होना, टिकाव होना। गुरमुख शब्द भाई गुरदास साहिब ने सतगुरां वास्ते वरत्या। संत जिहड़ा मिलाप है संगत ने, रमता मैंने रमन हुंदा सिमरन करना। भाई साहब भाई गुरदास साहब सिख जग दे वेद व्यास है, कथन करते हैं जदों धन धन साहब श्री गुरु नानक देव संगत विच हाँ जी सिखां दा मन मिलिया ते गुरु गुरु शब्द का सिमरन इहदे अभ्यासी होए ते आत्म सुख की प्राप्ति रूपी जिहड़ा पवित्र स्थान सी मन उहदे च टिका कर गया। इस पदवी ते पहुँच के गुरसिख ने राम दा रमता मैने सिमरन किया, अभ्यास किया। वो फिर राम दे नाम वाला गुरसिख जिहड़ा सी सतगुरु दा ही स्वरूप हो गया, क्योंकि गुरु ना महाराज का नाम सी रामदास है। परमेश्वर दे नाम दा सिमरन करके पहला गुरसिख सी, फिर वो सतगुरु बन गया। दोहरा गुर भय गुरमुख संद मिल ब्रह्मासन विश्राम, राम नाम गुरमुख भय गुरमुख रमता राम। फिर कथन करते हैं धन धन साहब सतगुरु संगत च मिल करके जेड़े भी सिख ने ब्रह्म स्थान पर निवास किया वो सिख गुरु का रूप हो गया, अभेद अवस्था मिल गई। जिस गुरसिख का नाम राम है वो राम राम सिमरदा होया, आप ही सतगुरु बन गया। आप महाराज गुरु अमरदास जी ने श्री गुरु रामदास जी ने पदवी दे दी। छंद गुरमुख रमता राम नाम गुरमुख प्रगटायो, शब्द सुरत गुर ज्ञान ध्यान गुरु गुरु कहायो। जदों गुरसिख ने रमे हुए राम दे नाम का सिमरन किया फिर परमात्मा ने सिख दे हिरदे च अपने आप को प्रगट कर दिता, क्योंकि जड़ा नाम है वो नामी नू प्रगट कर दिता है। शब्द सुरत गुर ज्ञान ध्यान गुरु गुरु कहायो। फिर कहिंदे जदों सिख ने गुरु शब्द नू अपनी सुरत करके हाँ जी ज्ञान मैंने जाणिया ते ध्यान करके हाँ जी धन निरंकार का सिमरन किया। दीप जोत मिल दीप जोत जगमग अंतर और, जिस तरह दीवे दी ज्योति ना मिल के दूजे दीवे दी जिहड़ी जोत जग पैंदी है तो उहदा प्रकाश घटदा भी नहीं, दूआ दीवा जगांदा है। जन दीप किते दीपक जगायो। इस तरह गुरु शब्द ना मिलन करके सिख दे हिरदे दे अंदर आत्मा ज्ञान दा प्रकाश हुंदा है, प्रकाश मारा कर दिंदे हन। गुरमुख रमता राम संत गुरमुख मिल पए गुर, ऐसे सतगुरु गरीब नवाज दे मिलाप दी संधि दे च मिल के जदों रमे हुए रामदास सिमरन करन वाला गुरु दा सिख गुरु दा रूप हो गया। धन श्री गुरु रामदास जी महाराज। अवस्था नूं पा के फिर भी हम रुलते फिरते कोई बात ना पूछता, गुर सतगुर संग कीरे हम थापे, इन्नी निम्रता रखी है। सोरठ आद अंत बिस्माद फल द्रुम गुरसिख संद गत, आद परम परमाद अंत अनंत न जानी है। बिस्माद नाम आश्चर्य का होंदा, संधि नाम मिलाप का जां संगत का, गति तो मतलब होंदा रीति मर्यादा, द्रुम नाम वृक्ष का, अनंत जिहदा अंत नहीं पाया जाता। कहिंदे आदिकाल तो लैके अंत तक वो तो आश्चर्य रूप है। सतगुरां दे सिख दे मिलाप की मर्यादा फल ते वृक्ष वांगू आदि तो परे है, अते फिर परे दी भी आद है अंत है, ते अंत है जां अंत नहीं है इस भेद नूं नहीं जाने जांदा, पाबू दा अंत नहीं पाया जांदा। अगे दसदे है जिस तरह फल जिहड़ा वृक्ष तों पैदा हुंदा फिर वो वृक्ष फल दे अंदर बीज उतों पैदा हो जांदे है, इस भेद नूं कोई जाण सकदा? फल स्वरूप बीज ਪਹਿਲੇ ਸੀ ਜਾਂ ਬ੍ਰਿਕਸ਼ ਪਹਿਲਾਂ ਸੀ, ਜੇ ਕਿਉਂਕਿ ਪਹਿਲਾਂ ਬ੍ਰਿਕਸ਼ ਪੈਦਾ ਹੋਇਆ ਕਿ ਪਹਿਲਾਂ ਬੀਜ ਪੈਦਾ ਹੋਇਆ, ਇਹਦਾ ਉੱਤਰ ਬੜਾ ਔਖਾ, ਕਿਉਂਕਿ ਬ੍ਰਿਕਸ਼ ਬਿਨਾਂ ਫਲ ਨਹੀਂ ਹੁੰਦਾ, ਫਲ ਹੀ ਬੀਜ ਹੈ ਜਿਹਤੋਂ ਬ੍ਰਿਕਸ਼ ਪੈਦਾ ਹੁੰਦਾ। ਹਾਂਜੀ, ਇਹੀ ਦਸ਼ਾ ਦਾ ਨਾਮ ਅਨਰਵਚਨੀ ਆ, ਜਿਹੜਾ ਕਿਸੇ ਬਚਨ ਨਾ ਕਹਿ ਕੇ ਦੱਸਿਆ ਨਾ ਜਾਏ। ਹੈਂ, ਇਹ ਦਸ਼ਾ ਗੁਰੂ ਅਤੇ ਸੇਵਕ ਦੀ ਹੈ, ਪਹਿਲਾਂ ਗੁਰੂ ਤੋਂ ਚੇਲਾ, ਫਿਰ ਉਹ ਚੇਲਾ ਹੀ ਗੁਰੂ ਰੂਪ ਹੋ ਗਿਆ, ਇਸ ਮਰਯਾਦਾ ਮੁੰਡ ਜਿਹੜਾ ਹਾਂਜੀ ਪਰਮ ਜਾਂ ਪਰਮ ਦੀ ਆਦ, ਹਾਂਜੀ ਫਿਰ ਅੰਤ ਦਾ ਅੰਤ ਨਹੀਂ, ਅਥਵਾ ਜਿਵੇਂ ਇਸ ਗੱਲ ਦਾ ਜਿਹੜਾ ਪਤਾ ਨਹੀਂ ਹੁੰਦਾ, ਨਿਸ਼ਚੇ ਨਹੀਂ ਕੀਤਾ ਜਾਂਦਾ, ਪਹਿਲੇ ਬ੍ਰਿਕਸ਼ ਹੈ ਜਾਂ ਬੀਜ ਦਾ ਜਨਕ ਰੂਪ ਫਲ ਆ, ਹਾਂਜੀ ਇਹਦੀ ਮਰਯਾਦਾ ਵਿੱਚ ਅੰਨ ਅਵਸਥਾ ਆ। ਇਸੇ ਪ੍ਰਕਾਰ ਪਹਿਲੇ ਗੁਰੂ ਹੈ ਜਾਂ ਗੁਰੂ ਹੀ ਪਰਮ ਆਦ ਸਾਰਿਆਂ ਦੀ ਆਦ, ਫਿਰ ਅੰਤਲੀ ਅਵਸਥਾ ਰੂਪ ਜਿਹੜਾ ਸਿੱਖ ਹੈ, ਇਹਦੇ ਅੰਤ ਦਾ ਅੰਤ ਨਹੀਂ, ਇਸ ਵਿੱਚ ਵੀ ਅਨਵਸਥਾ ਹੀ ਕਹਿਣੀ ਬਣਦੀ ਹੈ। ਫਲ ਦ੍ਰੁਮ ਗੁਰ ਸਿੱਖ ਸੰਧ ਗਤ ਆਦ ਅੰਤ ਬਿਸਮਾਦ, ਅੰਤ ਅਨੰਤ ਨਾ ਜਾਣੀ ਆਦ ਪਰਮ ਪਰਮਾਤ। ਫਲ ਤੋਂ ਦਰਖਤ, ਦਰਖਤ ਤੋਂ ਫਲ ਦੀ ਇਹ ਜਿਹੜੀ ਮਰਯਾਦਾ ਵਾਂਗੂ ਗੁਰੂ ਔਰ ਸਿੱਖ ਦੇ ਜਿਹੜੀ ਮਲਾਪ ਦੀ ਇਹ ਰੀਤੀ ਹੈ, ਗਤੀ ਹੈ, ਇਹਦਾ ਆਦ ਅਤੇ ਅੰਤ ਬੜਾ ਅਸਚਰਜ ਹੈ। ਫਿਰ ਕਹਿੰਦੇ ਇਸ ਅਨੰਤ ਸਰੂਪ ਗੁਰੂ ਜੀ ਦਾ ਅੰਤ ਨਹੀਂ ਜਾਣੀਦਾ, ਆਦ ਮੁੰਡ ਵੀ ਪਰਮ ਤੋਂ ਪਰਮਾਦ ਆ। ਅਤੇ ਮੁੰਡ ਬਾਰੇ ਵੀ ਦੱਸਣਾ ਬਹੁਤ ਔਖਾ, ਸਾਰਿਆਂ ਦਾ ਆਦਿ ਸਰੂਪ ਆਪੇ ਹੀ ਹੈ। ਛੰਦ ਆਦ ਪਰਮ ਪਰਮਾਦ ਨਾਦ ਮਿਲ ਨਾਦ ਸ਼ਬਦ ਧੁਨ, ਸਲਲ ਹੈ ਸਲਲ ਸਮਾਏ ਨਾਮ ਸਰਤਾ ਸਾਗਰ ਸੁਨ, ਨਰਪਤ ਸੁਤ ਨਿਰਪ ਹੋਤ ਜੋਤ ਗੁਰਮੁਖ ਗੁਣ ਗਰਜਨ, ਆਰਾਮ ਨਮ ਪ੍ਰਸਾਦ ਭਏ ਗੁਰ ਤੇ ਗੁਰ ਅਰਜਨ। ਆਦਮਿਨੀ ਜੀਵਾਤਮਾ ਔਰ ਪਰਮਾਦ ਈਸ਼ੁਰਾਤਮਾ, ਸਲਲ ਹੈ ਜਿਵੇਂ ਪਾਣੀ ਵਿੱਚ ਸਲਲ ਪਾਣੀ, ਸਰਤਾ ਨਾਮ ਨਦੀ ਦਾ ਸਾਗਰ ਸਮੁੰਦਰ ਹੈ, ਨਰਪਤੀ ਰਾਜਾ ਸੋਤੂ ਦਾ ਪੁੱਤਰ ਸ਼ਹਿਜ਼ਾਦਾ ਨਿਰਪਰਾਜਾ, ਗਰਜਣ ਮੈਨੇ ਗੂੰਜ ਕਰਦਾ ਆ ਗਾਉਂਦਾ ਆ ਪ੍ਰਸਾਦ ਬਖਸ਼ਿਸ਼ ਕਿਰਪਾ ਨੂੰ। ਜਿਸ ਤਰ੍ਹਾਂ ਕਹਿੰਦੇ ਆਦ ਤੋਂ ਵੀ ਪਰੇ ਦਾ ਸਮਾਂ, ਅਤੇ ਫਿਰ ਪਰੇ ਦਾ ਸਮਾਂ ਹੀ ਆਦ ਹੋ ਗਿਆ, ਜਿਵੇਂ ਨਾਦ ਨਾਲ ਮਿਲ ਕੇ ਨਾਦ ਸ਼ਬਦ ਦੀ ਧੁਨੀ ਹੋ ਜਾਂਦੀ ਹੈ, ਆਪਸ ਵਿੱਚ ਰਲ ਜਾਂਦੀ ਹੈ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਸਮਾ ਜਾਂਦਾ, ਨਦੀ ਦੀ ਆਵਾਜ਼ ਸਮੁੰਦਰ ਦੀ ਆਵਾਜ਼ ਵਿੱਚ ਮਿਲ ਜਾਂਦੀ ਹੈ, ਜਿਸ ਤਰ੍ਹਾਂ ਰਾਜੇ ਦਾ ਪੁੱਤਰ ਰਾਜਾ ਹੁੰਦਾ, ਇਵੇਂ ਸਤਿਗੁਰੂ ਦੀ ਜੋਤ ਸਿੱਖਿਆ ਨੂੰ ਹਾਂਜੀ ਫਿਰ ਗੁਣ ਵਿਚਾਰ ਦੇ ਨਾਲ ਸਿਮਰਨ ਕਰਨ ਵਾਲਾ ਬਣ ਜਾਂਦਾ। ਗੁਰੂ ਅਰਜਨ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਮ ਵਾਲਾ ਪਹਿਲਾਂ ਸਿੱਖ ਸੀ, ਫਿਰ ਰਾਮ ਰਮੇ ਹੋਏ ਦੇ ਨਾਮ ਵਾਲੇ ਸ਼੍ਰੀ ਗੁਰੂ ਦੀ ਕਿਰਪਾ ਨਾਲ ਗੁਰੂ ਰੂਪ ਹੋ ਗਿਆ, ਅਥਵਾ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ, ਇਸੇ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਨਾਮ ਵਾਲਾ ਸਿੱਖ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮਿਲ ਗਿਆ, ਔਰ ਇਵੇਂ ਜਿਵੇਂ ਨਦੀ ਸਮੁੰਦਰ ਵੀ ਸਮਾ ਜਾਂਦੀ, ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਨਾਮ ਦਾ ਜਿਹੜਾ ਸਿੱਖ ਸੀ ਰਾਮ ਨਾਮ ਵਾਲੇ ਧੰਨ ਗੁਰੂ ਰਾਮਦਾਸ ਜੀ ਹੈ ਸਤਿਗੁਰਾਂ ਦੇ ਵਿੱਚ ਅਭੇਦ ਹੋ ਗਿਆ। ਜਿਵੇਂ ਰਾਜੇ ਦਾ ਪੁੱਤਰ ਰਾਜਾ ਹੁੰਦਾ, ਇਸ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੋ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਹੁਣ ਦਸ ਦੇ ਵਡਿਆਈ ਸੋਲਠ, ਪੂਰਨ ਬ੍ਰਹਮ ਵਿਵੇਕ ਆਪਾ ਪ੍ਰਗਾਸ ਹੋਏ ਨਾਮ ਦੋਏ ਪ੍ਰਭ ਏਕ ਗੁਰ ਗੋਬਿੰਦ ਵਖਾਣੇ। ਵਿਵੇਕ ਦਾ ਵਿਚਾਰ ਕਰਨੇ, ਆਪ ਆਪਣੇ ਆਤਮਾ ਦਾ ਪ੍ਰਗਾਸ ਮੈਨੇ ਉਜਾਲਾ ਹੋਣਾ, ਪ੍ਰਕਾਸ਼ ਹੋਣਾ, ਗਿਆਨ ਨਾਮ ਕਹਿਣ ਮਾਤਰ। ਕਹਿੰਦੇ ਜਿਸਨੇ ਪੂਰਨ ਬ੍ਰਹਮ ਦਾ ਵਿਚਾਰ ਕੀਤਾ ਉਸ ਨੂੰ ਆਪਣੇ ਆਤਮਾ ਦਾ ਗਿਆਨ ਹੋ ਗਿਆ। ਉਹ ਕਹਿਣ ਮਾਤਰ ਨੂੰ ਤਾਂ ਦੋ ਰੂਪ ਆ, ਪਰ ਅਸਲ ਵਿੱਚ ਉਹ ਪਰਮਾਤਮਾ ਨਾਲ ਮਿਲ ਕੇ ਇੱਕ ਮਿਕ ਹੋ ਚੁੱਕੇ। ਐਸਾ ਗੁਰੂ ਅਤੇ ਗੋਬਿੰਦ ਕਿਹਾ ਜਾਂਦਾ ਹਾਂਜੀ ਜਿਹਨੂੰ ਪੂਰਨ ਬ੍ਰਹਮ ਦਾ ਵਿਚਾਰ ਆ। ਹਾਂਜੀ, ਭਾਈ ਗੁਰਦਾਸ ਸਾਹਿਬ ਕਹਿੰਦੇ ਇਹਨੂੰ ਆਤਮਾ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋ ਜਾਂਦਾ। ਫਿਰ ਜਿਨ੍ਹਾਂ ਨੇ ਜਿਨ ਜਾਤਾ ਸੋਤੇ ਸੀ ਜਿਹਾ ਉਹ ਜਿਹਾ ਹੋਣ ਕਰਕੇ ਉਹ ਪ੍ਰਭੂ ਨਾਲ ਭੇਦ ਹੋ ਜਾਂਦੇ ਆ। ਇਸ ਤਰ੍ਹਾਂ ਅਭੇਦ ਗਿਆਨ ਵਾਲਾ ਹਾਂਜੀ ਛੇਵੇਂ ਸਤਿਗੁਰੂ ਕਹਿਣਾ ਚਾਹੀਦਾ। ਦੁਆਰਾ ਆਪਾ ਪ੍ਰਗਾਸ ਹੋਏ ਪੂਰਨ ਬ੍ਰਹਮ ਵਿਚਾਰ ਗੁਰੂ ਗੋਬਿੰਦ ਵਖਾਣੀਐ ਨਾਮ ਦੋਏ ਪ੍ਰਭ ਏਕ। ਕਹਿੰਦੇ ਫਿਰ ਉਹਨੂੰ ਆਪਣੇ ਪਵਿੱਤਰ ਆਤਮਾ ਦਾ ਗਿਆਨ ਪ੍ਰਕਾਸ਼ ਹੋ ਜਾਂਦਾ ਜਿਹਨੇ ਪੂਰਨ ਬ੍ਰਹਮ ਨਿਰੰਕਾਰ ਦਾ ਵਿਚਾਰ ਕੀਤਾ ਉਸੇ ਨੂੰ ਗੁਰੂ ਅਤੇ ਗੋਬਿੰਦ ਕਿਹਾ ਜਾਂਦਾ ਕਿਉਂਕਿ ਦੱਸਦੇ ਨਾਮ ਦੇ ਦੋ ਰੂਪ ਹੈ ਵਾਸਤਵ ਵਿੱਚ ਅਸਲ ਵਿੱਚ ਪ੍ਰਭੂ ਇੱਕੋ ਹੀ ਹੈ। ਛੰਦ ਨਾਮ ਦੋਏ ਪ੍ਰਭ ਏਕ ਟੇਕ ਗੁਰਮੁਖ ਠਹਿਰਾਈ ਆਦਿ ਪੈ ਗੁਰਨਾਮ ਦੁਤੀਆ ਗੋਬਿੰਦ ਵਡਾਈ ਹਰ ਗੁਰ ਹਰ ਹਰ ਗੁਰ ਹਰ ਗੋਬਿੰਦ ਰਚਨ ਰਚ ਥਾਪੋ ਥਾਪਨ ਪੂਰਨ ਬ੍ਰਹਮ ਵਿਵੇਕ ਪ੍ਰਗਟ ਹੋਏ ਆਪਾ ਆਪਨ। ਨਾਮ ਦੋ ਆ ਪਰਮਾਤਮਾ ਇੱਕ ਹੈ ਇਹ ਟੇਕ ਕਹਿੰਦੇ ਗੁਰਸਿੱਖਾਂ ਨੇ ਮਨ 'ਚ ਠਹਿਰਾਈ ਧਾਰਨ ਕੀਤੀ। ਪਹਿਲਾ ਨਾਮ ਗੁਰੂ ਦਾ ਹੋਇਆ ਦੂਜਾ ਨਾਮ ਗੋਬਿੰਦ ਦੀ ਵਡਿਆਈ ਦਾ ਸਰੂਪ ਹੈ। ਫਿਰ ਹਰੀ ਹੀ ਗੁਰੂ ਆ ਅਤੇ ਹਰੀ ਗੋਬਿੰਦ ਆ ਜੋ ਰਚਨਾ ਨੂੰ ਰਚਦਾ ਥਾਪਣਾ ਕਰਦਾ ਅਤੇ ਉਥਾਪਣ ਨਾਸ ਕਰਦਾ। ਫਿਰ ਪੂਰਨ ਬ੍ਰਹਮ ਦੇ ਵਿਚਾਰ ਕਰਕੇ ਉਹਨਾਂ ਨੂੰ ਆਪਣੀ ਪਵਿੱਤਰ ਆਤਮਾ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਸੋਰਠ ਬੇਸਮਾਦ ਹੈ ਬੇਸਮਾਦ ਅਸਚਰਜ ਹੈ ਅਸਚਰਜਗਤ ਆਦਿ ਪੁਰਖ ਪਰਮਾਦ ਪਾ ਅਧ ਪੁੱਤ ਪਰਮ ਅਧ ਪੁੱਤ ਭੈ। ਜਿਹੜਾ ਬੇਸਮਾਦ ਤੋਂ ਬੇਸਮ ਬੜਾ ਅਸਚਰਜ ਅਸਚਰਜ ਗਤੀ ਵਾਲਾ ਉਹ ਕਹਿੰਦੇ ਆਦਿ ਪੁਰਖ ਆਦਿ ਤੋਂ ਪਰੇ ਅਤੇ ਅਧ ਪੁੱਤ ਪਰਮ ਪੁੱਤ ਪਰਮ ਅਧ ਪੁੱਤ ਬਹੁਤ ਹੀ ਅਸਚਰਜ ਹੋਇਆ। ਦੋਹਰਾ ਅਸਚਰਜ ਹੈ ਅਸਚਰਜ ਗਤ ਬਿਸਮਾਦ ਹੈ ਬਿਸਮਾਦ ਅਦਭੁਤ ਪਰਮ ਅਦਭੁਤ ਪਏ ਆਦਿ ਪੁਰਖ ਪ੍ਰਸਾਦ। ਫਿਰ ਕਹਿੰਦੇ ਜਿਹਦੀ ਗਤੀ ਅਸਚਰਜ ਤੋਂ ਅਸਚਰਜ ਹੈ ਹੁਣ ਵਾਹੇ ਨਾਮ ਅਸਚਰਜ ਦਾ ਗੋ ਹਨੇਰੇ ਦਾ ਰੂਪ ਪ੍ਰਕਾਸ਼ ਦਾ ਜਦੋਂ ਗੁਰੂ ਸਾਹਿਬ ਪਰਮੇਸ਼ਰ ਵਾਲੇ ਦੱਸੋ ਕਹਿੰਦੇ ਵਾਹੇ ਅਸਚਰਜ ਹੈ ਦੱਸੀਏ ਕਿ ਕਹਿੰਦੇ ਪ੍ਰਾਪਤੀ ਕਹਿੰਦੇ ਗੁਰੂ ਦੁਆਰਾ ਉਹ ਅਦਭੁਤ ਤੋਂ ਪਰਮ ਅਦਭੁਤ ਹੋਇਆ ਬਹੁਤ ਵੱਡਾ ਅਸਚਰਜ ਆਦਿ ਪੁਰਖ ਆਦਿ ਤੋਂ ਪਰੇ ਛੰਦ ਆਦਿ ਪੁਰਖ ਪਰਮਾਦ ਆਦਿ ਪੁਰਖ ਪਰਮਾਦ ਸਵੈ ਤੁਰ ਸੁਗੰਧ ਅਗੋਚਰ ਦ੍ਰਿਸ਼ਟ ਦਰਸ ਆਸ ਪਰਸ ਔਰ ਸ਼ਰੁਤ ਮਤ ਸ਼ਬਦ ਮਨੋਹਰ। ਫਿਰ ਅੱਗੇ ਦੱਸਦੇ ਆਦਿ ਪੁਰਖ ਧੰਨ ਕੌਣ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਛੇ ਤਰ੍ਹਾਂ ਦੇ ਰਸ ਮੰਨੇ ਆ ਆਦਿ ਪੁਰਖ ਪਰਮਾਦ ਸ਼ਵੈ ਤੁਰਸ ਗੰਧ ਅਗੋਚਰ ਦ੍ਰਿਸ਼ਟ ਦਰਸ ਅਸਪਰਸ ਸਰੁੱਤ ਮਤ ਸ਼ਬਦ ਮਨੋਹਰ। ਔਰ ਦੂਈ ਫੜਾ ਪਾਠ ਦੇਖ ਲਈਏ ਸ਼ੁੱਧ ਜਿਹੜਾ ਆਦਿ ਪੁਰਖ ਪਰਮਾਦ ਸਵਾਦ ਰਸ ਸਵਾਦ ਰਸ ਪਾਠ ਚਾਹੀਦਾ ਅਤੇ ਗਲਤ ਕਰ ਦਿੱਤਾ। ਸਵਾਦ ਰਸ ਗੰਧ ਅਗੋਚਰ ਦ੍ਰਿਸ਼ਟ ਦਰਸ ਅਸਪਰਸ ਸੁਰਤ ਮਤ ਸ਼ਬਦ ਮਨੋਹਰ ਲੋਕ ਬੇਦ ਗਤ ਗਿਆਨ ਲਖੇ ਨਹੀਂ ਅਲੱਖ ਭੇਵਾ ਨੇਤ ਨੇਤ ਕਰ ਨਮੋ ਨਮੋ ਨਮ ਸਤਿਗੁਰ ਦੇਵਾ। ਇਸ ਵਾਸਤੇ ਇੱਥੇ ਇਹ ਪਾਠ ਗਲਤ ਪ੍ਰਿੰਟ ਹੋਇਆ। ਇਹ ਪਾਠ ਹੈਗਾ ਆਦਿ ਪੁਰਖ ਪਰਮਾਦ ਸਵਾਦ ਹਾਂਜੀ ਸਵਾਦ ਰਸ ਚਾਹੀਦਾ ਸਵਾਦ ਰਸ ਗੰਧ ਅਗੋਚਰ ਇਹ ਪਾਠ ਸ਼ੁੱਧ ਆ। ਇਸ ਵਾਸਤੇ ਛੇ ਤਰ੍ਹਾਂ ਦੇ ਰਸ ਕਿਹੜੇ ਆ ਖੱਟਾ ਮਿੱਠਾ ਕਸੈਲਾ ਲੂਣ ਵਾਲਾ ਤਿੱਖਾ ਅਤੇ ਚਰਪਰਾ ਇਹ ਛੇ ਰਸ ਮੰਨੇ ਅਤੇ ਛੇਆਂ ਤੋਂ ਫਿਰ ਛੇ ਤਰ੍ਹਾਂ ਦੇ ਪਦਾਰਥ ਬਣੇ, ਉਹ 36 ਪ੍ਰਕਾਰ ਦੇ ਪਦਾਰਥ ਬਣ ਜਾਂਦੇ ਆ। ਅਤੇ ਰਸਨ ਅਤੇ ਗੰਧ ਨਾਮ ਵਾਸ਼ਨਾਂ ਦਾ, ਅਤੇ ਨੱਕ ਅਗੋਚਰ, ਜਿਹੜਾ ਗੋਚਰ ਵਿਸ਼ੇ ਵਿਸ਼ੇ ਨਹੀਂ, ਅਸਪਰਸ਼ ਸਪਰਸ਼ ਨਹੀਂ, ਮਨੋਚਰ ਮਨ ਦੇ ਵਿਸ਼ੇ ਨਹੀਂ, ਦੇਵਾ ਪ੍ਰਕਾਸ਼ ਦਾ ਸਮੂਹ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਆ ਆਦਿ ਤੋਂ ਪਰੇ ਹੈ, ਉਹਨਾਂ ਦਾ ਸਵਾਦ ਰਸਨਾਂ ਤੋਂ ਬਾਸਨ ਨੱਕ ਇੰਦਰੇ ਦੇ ਗੋਚਰ ਨਹੀਂ ਕਿ ਦੱਸ ਸਕੇ। ਨੱਕ ਸੁਗੰਧੀ ਦੁਰਗੰਧੀ ਦੱਸ ਦੂਗਾ, ਮਹਾਰਾਜ ਬਾਰੇ ਕੀ ਦੱਸੂਗਾ ਸੁਣ ਕੇ। ਅਤੇ ਰਸਨਾ ਛੇ ਰਸ ਦੱਸ ਦੂਗੀ, ਜਿਹੜਾ ਆਤਮਾ ਸਾਹਿਬ ਨੂੰ ਰਸਨਾ ਕੀ ਦੱਸੇਗੀ। ਦ੍ਰਿਸ਼ਟ ਦਰਸ ਆਸ ਪਰਸ, ਦ੍ਰਿਸ਼ਟ ਦਰਸ ਇਹ ਵੀ ਪਾਠ ਦੇਖ ਲਈਏ। ਦ੍ਰਿਸ਼ਟ ਦਰਸ ਆਸ ਪਰਸ, ਦ੍ਰਿਸ਼ਟ ਦਰਸ ਸੁਰਤ ਮਤ ਸ਼ਬਦ ਮਨੋਚਰ। ਇੱਥੇ ਹੈਗਾ ਦ੍ਰਿਸ਼ਟ ਦਰਸ ਆਸ ਪਰਸ ਸੁਰਤ ਮਤ, ਸੁਰਤ ਮਤ ਚਾਹੀਦਾ, ਇਹਨੂੰ ਗਲਤ ਛਾਪਿਆ। ਕਹਿੰਦੇ ਉਹਨਾਂ ਦਾ ਜਿਹੜਾ ਦਰਸ਼ਨ ਹੈ ਦ੍ਰਿਸ਼ਟੀ ਤੋਂ, ਸਵਰਸ਼ ਸਪਰਸ਼ ਨਾਮ ਹੈ ਤਵਚਾ, ਇੰਦਰੀ ਦੇ ਸਪਰਸ਼ ਤੋਂ ਰਹਿਤ ਹੈ। ਐਂ ਚਮੜੀ ਵੀ ਹੁਣ ਦੱਸ ਦੂਗੀ ਹਵਾ ਤੱਤੀ ਠੰਡੀ ਹੈ, ਹੋਰ ਕੀ ਦੱਸੇਗੀ। ਸ਼ਬਦ ਮਨੋਚਰ, ਫਿਰ ਜਿਹੜਾ ਸੁਰਤ ਬੁੱਧੀ ਦੇ ਸ਼ਬਦ, ਜਿਹੜਾ ਮਨ ਦੇ ਮਨੋਚਰ ਮੈਨੇ ਗੋਚਰ ਵਿਸ਼ੇ ਨਹੀਂ ਹੈ ਕਿ ਬੁੱਧੀ ਕਿਸੇ ਸ਼ਬਦ ਦਾ ਵਰਣਨ ਕਰਕੇ ਦੱਸ ਸਕੇ। ਲੋਕ ਵੇਦ ਗਤ ਗਿਆਨ ਲਖੈ ਨੇ ਅਲੱਖ ਅਪੇਵਾ, ਉਹਨਾਂ ਦੀ ਜਿਹੜੀ ਗਤੀ ਹੈ ਲੋਕ ਗਿਆਨ, ਇੱਕ ਤਾਂ ਲੋਕਾਂ ਦਾ ਗਿਆਨ, ਇੱਕ ਵੇਦਾਂ ਦਾ ਗਿਆਨ, ਇਹ ਦੋਨੋਂ ਨਹੀਂ ਜਾਣਦੇ। ਇਸ ਵਾਸਤੇ ਸਤਿਗੁਰੂ ਜੀ ਅਲੱਖ ਸਰੂਪ ਆ ਅਤੇ ਭੇਵ ਸਰੂਪ ਆ। ਹਾਂਜੀ, ਉਹਨੂੰ ਸ਼ਕਤੀ ਵਿਰਤੀ ਨਾਲ ਲਖਣਾ ਬੜਾ ਔਖਾ, ਉਹਦੇ ਭੇਦ ਨੂੰ ਪਾਉਣਾ ਬੜਾ ਔਖਾ, ਵੀ ਗ੍ਰੰਥ ਪੜ੍ਹ ਕੇ ਕੋਈ ਭੇਦ ਪਾ ਲਾਂਗੇ। ਹੈਂ ਥੋੜ੍ਹੀ ਜਾਣਕਾਰੀ ਦਿੰਦੇ ਆ, ਉਹਦੇ ਮੁਕੰਮਲ ਰੂਪ ਨੂੰ ਜਾਣਨਾ ਬੜਾ ਔਖਾ। ਨੇਤ ਨੇਤ ਕਰ ਨਮੋ ਨਮੋ ਨਮ ਸਤਿਗੁਰੂ ਦੇਵ, ਇਸ ਤਰ੍ਹਾਂ ਕਹਿੰਦੇ ਜਿਹੜਾ ਪ੍ਰਕਾਸ਼ ਦੇ ਸਮੂਹ ਸਤਿਗੁਰੂ ਗਰੀਬ ਨਿਵਾਸ ਜੀ ਨੂੰ, ਹਾਂਜੀ, ਬੇਅੰਤ ਵਾਰੀ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਮਸਕਾਰ ਕਰਦੇ ਹਾਂ। ਬੇਅੰਤ ਵਾਰੀ ਬਾਣੀ ਕਰਕੇ ਨਮਸਕਾਰ ਦੇ ਹਾਂ, ਬੇਅੰਤ ਵਾਰੀ ਸਰੀਰ ਕਰਕੇ ਨਮਸਕਾਰ ਕਰਦੇ ਹਾਂ। ਹੁਣ ਸਤਿਗੁਰ ਦੇ ਦਰਸ਼ਨ ਦੀ ਮਹਿਮਾ ਕਥਨ ਕਰਦੇ ਹਨ। ਕਵਿਤ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਓ, ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮ ਮਦਭੁਤ, ਬਿਸਮ ਬਿਸਮ ਅਸਚਰਜ ਅਸਚਰਜ ਅਤ ਅਤ ਹੈ। ਸੁਧ ਨਾਮ ਹੁੰਦਾ ਖਬਰ ਦਾ, ਅਤੇ ਚੇਤਾ ਚੇਤਵਨ ਸ਼ਕਤੀ ਜਿਹੜੀ ਬੁੱਧੀ ਤੋਂ ਨਾਮ ਸੂਝ ਬੂਝ ਦਾ, ਬੁੱਝਣ ਵਾਲੀ ਸ਼ਕਤੀ, ਮਤ ਨਾਮ ਅਕਲ ਦਾ, ਸੁਰਤ ਮੈਨੇ ਗਿਆਤ ਹੈ ਜਿਹੜੀ ਕਿਸੇ ਸੂਹ ਲੈਣ ਦੀ ਤਾਕਤ ਹੈ, ਧਿਆਨ ਖਿਆਲ ਦੀ ਸੱਤਾ ਜਿਹੜੀ ਹੈ ਇਕਾਗਰਤਾ ਵਾਲੀ, ਗਿਆਨ ਜਿਹੜਾ ਜਾਣਕਾਰੀ, ਗਤ ਪ੍ਰਾਪਤੀ ਮਰਿਆਦਾ, ਰੱਤੀ ਮੈਨੇ ਪ੍ਰੀਤੀ, ਪਤ ਮੈਨੇ ਇੱਜ਼ਤ, ਰੱਤੀ ਮੈਨੇ ਰੱਤੀ ਭਰ ਥੋੜ੍ਹਾ ਮਾਤਰ। ਸਤਿਗੁਰੂ ਦੇ ਦਰਸ਼ਨ ਦੇਖਦਿਆਂ ਸੁੱਧ ਦੀ ਸੁੱਧ ਨਹੀਂ ਰਹੀ, ਬੁੱਧੀ ਦੀ ਬੁੱਧੀ ਨਹੀਂ ਰਹੀ, ਮਤ ਵਿੱਚ ਮਤ ਨਹੀਂ ਰਹੀ ਔਰ ਸੁਰਤੀ ਵਿੱਚ ਸੁਰਤ ਨਹੀਂ ਰਹੀ, ਧਿਆਨ ਵਿੱਚ ਧਿਆਨ ਨਹੀਂ ਰਿਹਾ, ਗਿਆਨ ਵਿੱਚ ਗਿਆਨ ਨਹੀਂ ਰਿਹਾ, ਗਤੀ ਵਿੱਚ ਗਤੀ ਨਹੀਂ ਰਹੀ, ਧੀਰੇ ਦਾ ਧੀਰੇ ਅਤੇ ਗਰਭ ਦਾ ਗਰਭ ਜਿਹੜਾ ਸੀ ਟੁੱਟ ਗਿਆ, ਪ੍ਰੀਤ ਵਿੱਚ ਪ੍ਰੀਤੀ ਨਹੀਂ ਰਹੀ, ਇੱਜ਼ਤ ਵਿੱਚ ਰੱਤੀ ਜਿੰਨੀ ਵੀ ਇੱਜ਼ਤ ਨਹੀਂ ਰਹੀ, ਬੰਦਾ ਦੇਖ ਮੇਰੀ ਇੱਜ਼ਤ ਹੈ, ਗੁਰੂ ਸਾਹਿਬ ਦੇ ਮੂਹਰੇ ਜਾ ਕੇ ਕੀ ਹੈ, ਗੁਰੂ ਮੇਰੇ ਟਣਾਉਣਾ ਕੀ ਕਰੂਗਾ। ਅਦਭੁਤ ਤੋਂ ਅਦਭੁਤ ਆ, ਬੇਸਮਨ ਤੋਂ ਬੇਸਮ, ਅਸਚਰਜ ਤੋਂ ਅਸਚਰਜ, ਮਹਾਨ ਤੋਂ ਮਹਾਨ। ਹੁਣ ਇੱਥੇ ਦੱਸਦੇ ਆ ਇਹਨਾਂ ਤਿੰਨਾਂ ਛੰਦਾਂ ਦਾ, ਸੋਰਠਾ ਦੋਹਰਾ ਹਾਂਜੀ ਅਤੇ ਛੰਦ ਆ, ਇਹਨਾਂ ਦਾ ਇੱਕ ਅੰਕ ਸਮਝੋ। ਇਸ ਗੱਲ ਨੂੰ ਇਹ ਜਣਾ ਰਹੇ ਭਾਈ ਸਾਹਿਬ ਨੇ ਇੱਥੇ ਨੌ ਅੰਕ ਦਿੱਤਾ, ਕਿਉਂਕਿ ਇੱਥੋਂ ਕਵਿਤ ਸ਼ੁਰੂ ਹੁੰਦੇ ਆ, ਹੈਂ ਪ੍ਰਕਰਨ ਵੀ ਵੱਖਰਾ ਆ। ਇਸ ਗੱਲ ਨੂੰ ਪ੍ਰਗਟ ਕਰਨ ਵਾਸਤੇ ਅੰਕ ਇੱਕ ਲਾਇਆ, ਦਰਸ਼ਨ ਦੇਖ ਪਈ ਨਿਹ ਕੇਵਲ ਜਨਮ ਮਰਨ ਦੁੱਖ ਨਾਸਾ। ਸਤਿਗੁਰੂ ਜੀ ਨੇ ਕਥਨ ਕੀਤਾ ਹੈਂਜੀ, ਇਸੇ ਤੁਕ ਵੱਲ ਹੀ ਇਸ਼ਾਰਾ ਭਾਈ ਸਾਹਿਬ ਦੇ ਰਿਹਾ, ਜਦ ਸਿੱਖ ਸਤਿਗੁਰੂ ਦੇ ਪਵਿੱਤਰ ਦਰਸ਼ਨ ਕਰਦਾ ਉਹਦੇ ਸਿਰ ਨੂੰ ਸੁੱਧ ਬੋਧ ਨਹੀਂ ਰਹਿੰਦੀ, ਮਨ ਜਿਹੜਾ ਆਤਮ ਮੰਡਲ ਦੀਆਂ ਮੌਜਾਂ ਮਾਣਦਾ ਜਿਹਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ। ਇਸੇ ਵਾਸਤੇ ਭਗਤ ਜੀ ਨੇ ਵੀ ਇਹ ਬਚਨ ਕੀਤਾ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।